ਧਿਆਨ ਕਰਮ ਨ ਜਾਣਾ Oh. Thank you. ਵਾਹਿਗੁਰੂ ਤੇਰੀ ਕਿਰਪਾ ਨਾਲ ਬਹੁਤੇ ਸੁੱਖ ਹਨ। ਘਨੇਰੇ ਸੁੱਖਾਂ ਦੀ ਪ੍ਰਾਪਤੀ ਤਾਂ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ। ਥੋੜ੍ਹੇ ਬਹੁਤੇ ਸੁੱਖ ਮਿਲ ਜਾਂਦੇ ਹਨ, ਕੁਝ ਆਪਣੀ ਕਮਾਈ ਚੰਗੇ ਪੁੰਨ ਕੀਤੇ ਹੋਏ ਹਨ, ਪਰ ਜੇ ਕੋਈ ਚਾਹੁੰਦਾ ਕਿ ਮੈਨੂੰ ਬਹੁਤੇ ਸੁੱਖ ਮਿਲਣ, ਘਨੇਰੇ ਸੁੱਖਾਂ ਦੀ ਪ੍ਰਾਪਤੀ ਹੋਵੇ ਤਾਂ ਬਿਨਾਂ ਗੁਰੂ ਦੀ ਕਿਰਪਾ ਤੋਂ ਬਹੁਤੇ ਸੁੱਖ ਨਹੀਂ ਮਿਲਣ। ਆਪਣੇ ਆਪ ਕਮਾਈਆਂ ਨਾਲ ਸੁੱਖ ਥੋੜ੍ਹੇ, ਦੁੱਖ ਅਗਲੇ, ਦੁੱਖੇ ਦੁੱਖ ਵਿਹਾਏ। ਜੇ ਚਾਰ ਦਿਨ ਖੁਸ਼ੀ ਹੈ ਤੇ ਦਸ ਦਿਨ ਗਮੀ ਆ ਜਾਂਦੀ। ਥੋੜ੍ਹਾ ਬਹੁਤਾ ਸੁੱਖ ਹੈ, ਦੁੱਖ ਅੱਗੇ ਤਿਆਰ ਹੈ, ਪਰ ਗੁਰੂ ਦੀ ਕਿਰਪਾ ਨਾਲ ਸੁੱਖ ਕਿੰਨਾ ਚਿਰ ਮਿਲਦੇ ਹਨ? ਬਹੁਤੇ ਵੀ ਹਨ। ਗੁਰੂ ਦੀ ਕਿਰਪਾ ਨਾਲ ਚਾਰੇ ਯੁੱਗਾਂ ਦੇ ਸੁੱਖ ਮਿਲਦੇ ਹਨ। ਸੁੱਖ ਪਾਏ ਜੁਗ ਚਾਰ। ਗੁਰੂ ਦੀ ਕਿਰਪਾ ਮੰਗੀ, ਬੇਨਤੀ ਕਰੀਏ, ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੋ ਤੇ ਕਿਰਪਾ ਦੇ ਪਾਤਰ ਵੀ ਬਣੇ, ਕਿਉਂਕਿ ਕਿਰਪਾ ਤਾਂ ਹੋ ਜਾਂਦੀ ਜੇ ਕਿਰਪਾ ਨਾ ਸੰਭਾਲੀਏ। ਜੇ ਮਿਹਰ ਨਾ ਸੰਭਾਲੀਏ ਤਾਂ ਫਿਰ ਐਵੇਂ ਵੀ ਚਲੀ ਜਾਂਦੀ। ਤਾਂ ਗੁਰੂ ਦੀ ਕਿਰਪਾ ਦਾ ਸਦਕਾ ਜਿਸਨੇ ਸਮਝਿਆ ਹੈ ਮਹਾਂਪੁਰਖ, ਜਿਨ੍ਹਾਂ ਨੇ ਇਉਂ ਸਮਝਿਆ ਹੈ ਕਿ ਉਹ ਮੇਰਾ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਨਾਲੇ ਮਾਤਾ ਹੈ ਨਾਲੇ ਮੇਰਾ ਪਿਤਾ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭ ਨੂੰ ਥਾਈ ਤਾਂ ਪਉ ਕਿਹਾ ਕਾੜਾ ਜੀ। ਵਿਚਰਦੇ ਵਿਚਰਦੇ ਮਹਾਂਪੁਰਖ ਵਾਹਿਗੁਰੂ ਦੇ ਰੰਗ ਵਿੱਚ ਅੱਜ ਇੱਕ ਜਗ੍ਹਾ 'ਤੇ ਰਾਤ ਨੂੰ ਆਰਾਮ ਕਰਨਾ ਚਾਹੇ, ਜਿਸ ਜਗ੍ਹਾ 'ਤੇ ਠਹਿਰ ਜਾਏ, ਇਹ ਕਿਹੜੀ ਜਗ੍ਹਾ ਹੈ? ਪੱਠ ਹੈ ਜਿਸ 'ਤੇ ਦਾਣੇ ਭੁੰਨੇ ਜਾਂਦੇ ਹਨ ਲੋਕਾਂ ਦੇ, ਪੱਠੇ ਵੀ ਕਹਿ ਦਿੰਦੇ ਹਨ। ਵੀ ਸਰਦੀ ਦੀ ਮੌਸਮ ਹੈ, ਸਵਾਹ ਬੜੀ ਇਸ ਭੱਠੀ ਦੀ ਗਰਮ ਹੈ, ਹੋਵੇ ਨਾ ਤਾਂ ਇੱਥੇ ਰਾਤ ਨੂੰ ਆਰਾਮ ਕਰਾਂ, ਥੋੜ੍ਹਾ ਬਹੁਤਾ ਸਮਾਂ ਆਰਾਮ ਕਰਿਆ, ਸਰੀਰ ਨੂੰ ਕੁਝ ਨਿਰਾਸ ਆਇਆ ਉਸ ਗਰਮ ਸਵਾਹ ਦਾ, ਅੰਮ੍ਰਿਤ ਵੇਲਾ ਹੋਇਆ 12 ਤੋਂ ਉਪਰੰਤ, ਤਾਂ ਮਹਾਂਪੁਰਖ ਉਸ ਅਕਾਲ ਪੁਰਖ ਨਿਰੰਕਾਰ ਨਾਲ ਜੁੜ ਗਏ, ਮਨ ਜੋੜਿਆ ਉਸ ਵਾਹਿਗੁਰੂ ਨਿਰੰਕਾਰ ਨਾਲ, ਜਿਹਦੀ ਕਿਰਪਾ ਦਾ ਸਦਕਾ ਸੁੱਖਾਂ ਦੀ ਪ੍ਰਾਪਤੀ ਹੈ। ਸੁੱਖ ਪਹਿਲਾਂ ਸਾਨੂੰ ਪਤਾ ਨਹੀਂ ਕਿ ਸੁੱਖ ਕਹਿੰਦੇ ਕਿਸਮ ਹਨ, ਸੁੱਖ ਕਿਹੜੀ ਗੱਲ ਵਿੱਚ ਹੈ, ਜਾਂ ਸੁੱਖ ਹੋਣਾ ਕਿਹਨੂੰ ਚਾਹੀਦਾ। ਸੁੱਖ ਤਾਂ ਹੁੰਦੇ ਹਨ ਮਨ ਦੇ, ਜੇ ਮਨ ਸੁਖੀ ਹੈ ਨਾ, ਉਹ ਭੁੱਖਾ ਬੈਠਾ ਹੋਇਆ ਵੀ ਖੁਸ਼ ਹੈ, ਅਤੇ ਜੇ ਮਨ ਦੁਖੀ ਹੈ, ਚਾਹੇ ਕਿੰਨੇ ਸੁੱਖਾਂ ਦੀ ਪ੍ਰਾਪਤੀ ਹੋਵੇ, ਸੋਹਣੇ ਮਹਲ ਹੋਣ, 36 ਪ੍ਰਕਾਰ ਦੇ ਭੋਜਨ, ਸਭ ਦੁਨੀਆਂ ਦੀਆਂ ਦਾਤਾਂ ਹਨ, ਪਰ ਜੇ ਮਨ ਨਹੀਂ ਨਾ ਸੁਖੀ, ਅਤੇ ਜਿਹੜੇ ਉਹ ਦੁਨਿਆਵੀ ਸੁੱਖ ਹਨ ਨਾ, ਉਹ ਤਨ ਦੇ ਸੁੱਖ ਹਨ, ਪਰ ਉਹਨਾਂ ਸੁੱਖਾਂ ਨੂੰ ਪਾ ਕੇ ਇਨਸਾਨ ਸੁਖੀ ਨਹੀਂ। ਸੁੱਖ ਹੁੰਦੇ ਹਨ ਮਨ ਦੇ, ਮਨ ਸੁਖੀ ਹੋਵੇ, ਮਨ ਨੂੰ ਸੁੱਖ ਹੋਣ, ਅਤੇ ਮਨ ਨੂੰ ਸੁੱਖ ਨਾ ਮਾਇਆ ਨਾਲ ਨਾ ਕਿਸੇ ਹੋਰ ਦੁਨਿਆਵੀ ਪਦਾਰਥ ਨਾਲ ਨਹੀਂ ਮਿਲਦਾ। ਮਨ ਨੂੰ ਤਾਂ ਸੁੱਖ ਗੁਰੂ ਦੀ ਮਿਹਰ ਨਾਲ ਹੀ ਮਿਲਦਾ ਹੈ, ਨਾਮ ਨਾਲ ਹੀ ਮਿਲਦਾ ਹੈ, ਗੁਰੂ ਦੇ ਚਰਨਾਂ ਵਿੱਚੋਂ ਹੀ ਮਿਲਦਾ ਹੈ। ਤਾਂ ਨੇੜੇ ਰਾਜੇ ਦਾ ਮਹੱਲ ਸੀ, ਦੇਖਦਾ ਰਿਹਾ ਵੀ ਸਾਧੂ ਹੈ, ਕੋਲੇ ਕੱਪੜਾ ਵੀ ਨਹੀਂ, ਸਰਦੀ ਬੜੀ ਹੈ। ਸਵੇਰੇ ਉੱਠਿਆ, ਆਪਣੇ ਵਜ਼ੀਰ ਨੂੰ ਬੁਲਾਏ, ਨਿਸ਼ਾਨੀ ਜਗ੍ਹਾ ਦੱਸੀ ਕਿ ਉਸ ਜਗ੍ਹਾ 'ਤੇ ਰਾਤ ਇੱਕ ਸਾਧੂ ਹੈ, ਵੀ ਸਰਦੀ ਇਤਨੀ ਹੈ, ਮੈਨੂੰ ਇਉਂ ਲੱਗਦਾ ਹੈ, ਮੇਰਾ ਖਿਆਲ ਹੈ ਕਿ ਉਹਨਾਂ ਦਾ ਸਰੀਰ ਸ਼ਾਇਦ ਨਾ ਹੀ ਬਚਿਆ ਹੋ, ਜਾਓ ਜਾ ਕੇ ਪਤਾ ਕਰੋ। ਮੈਂ ਮਹੱਲਾ ਵਿੱਚ ਬੈਠਾ ਆਰਾਮ ਕਰਦਾ ਹੋਇਆ, ਕਿਤਨੇ ਸਾਧਨ ਹਨ ਸਰਦੀ ਤੋਂ ਬਚਣ ਵਾਸਤੇ, ਪਰ ਮੈਨੂੰ ਸਰਦੀ ਨੇ ਮਹੱਲਾ ਵਿੱਚ ਤੰਗ ਕੀਤਾ ਹੈ, ਬਿਨਾਂ ਕੱਪੜੇ ਤੋਂ ਬਾਹਰ ਰਹਿਣਾ ਤਾਂ ਸਰੀਰ ਨਹੀਂ ਰਹਿ ਸਕਦਾ। ਪਤਾ ਕਰੋ, ਪਤਾ ਕਰਿਆ ਕਿ ਮਹਾਂਪੁਰਖ ਕਿਸੇ ਰੰਗ ਵਿੱਚ ਜੁੜੇ ਹੋਏ ਹਨ, ਕਿਸੇ ਰੰਗ ਵਿੱਚ ਬੈਠੇ ਹਨ। ਦੱਸਿਆ ਜੀ ਉਹ ਤਾਂ ਠੀਕ ਹਨ, ਉਹਨਾਂ ਨੂੰ ਤਾਂ ਇਉਂ ਲੱਗਦਾ ਹੈ, ਮਹਿਸੂਸ ਹੁੰਦਾ ਕਿ ਸਰਦੀ ਉਹਨਾਂ ਦੇ ਨੇੜੇ ਵੀ ਨਹੀਂ ਆਈ। ਤਾਂ ਮਹਾਂਪੁਰਖਾਂ ਦਾ ਇਹ ਸੁਣ ਕੇ ਬਚਨ ਸਮਾਚਾਰ ਵਜ਼ੀਰ ਨੂੰ ਹੁਕਮ ਹੋਇਆ ਵੀ ਵਜ਼ੀਰ ਕਿਸੇ ਨੌਕਰ ਨੂੰ ਭੇਜ ਦੇ, ਉਹਨਾਂ ਮਹਾਂਪੁਰਖਾਂ ਨੂੰ ਮੇਰੇ ਪਾਸ ਸੱਦ ਕੇ ਲਿਆਓ। ਹੁਕਮ ਗਿਆ ਰਾਜੇ ਦਾ ਬੰਦਾ ਕਿ ਤੁਹਾਨੂੰ ਰਾਜੇ ਨੇ ਬੁਲਾਇਆ ਹੈ ਮਹਾਰਾਜ। ਰਾਜੇ ਮਹਾਂਪੁਰਖ ਬੇਪਰਵਾਹ ਸੁਦਾ ਰੰਗ ਹਰਕਾ ਜਾਂ ਕੋ ਪਾਸ ਸੁਆਮੀ, ਐਸੇ ਮਹਾਂਪੁਰਖ ਉਹ ਬੇਪਰਵਾਹ ਨਾ ਬੋਲਣ, ਮਨ ਮਲ ਧੋਵਾ ਪਾਏਗੀ। ਉਹ ਤਾਂ ਬੇਪਰਵਾਹ ਹਨ, ਕਿਸੇ ਨਾਲ ਬੋਲਦੇ ਨਹੀਂ, ਪਰਵਾਹ ਨਾ ਹੀ ਕਿਸੇ ਤੇਰੀ, ਬਾਝ ਸੱਚੇ ਨਾ ਹੀ, ਪਰ ਜੇ ਬੋਲਦੇ ਨਾ ਸਾਡੇ ਭਲੇ ਵਾਸਤੇ, ਸਾਨੂੰ ਸਿੱਧੇ ਰਸਤੇ ਪਾਉਣ ਵਾਸਤੇ, ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਵਾਸਤੇ, ਰਾਜਾ ਦਰਸ਼ਨ ਕਰਨ ਵਾਸਤੇ ਹੈ ਜੀ, ਜਲਦੀ ਕਿਰਪਾ ਕਰੋ, ਸਮਾਂ ਬਹੁਤ ਘੱਟ ਹੈ। ਤਾਂ ਬਾਬਾ ਜੀ ਨੇ ਕਿਹਾ ਭਾਈ ਰਾਜੇ ਨੂੰ ਕਹਿ ਦਿਓ ਕਿ ਚਲਿਆ ਜਾਵੇ, ਸਾਡੇ ਕੋਲ ਸਮਾਂ ਹੈ ਹੀ ਨਹੀਂ। ਤਿੰਨ ਦਿਨ ਨਾਨਕਸਰ ਤੋਂ ਬਾਹਰ ਰਾਜਾ ਬੈਠਾ ਰਹੇ, ਇਤਨਾ ਕਹਿਣ ਨਾਲ ਜੀ ਜਲਦੀ ਦਰਸ਼ਨ ਕਰਨੇ, ਅੱਗੇ ਜਾਣਾ ਹੈ, ਪ੍ਰੋਗਰਾਮ ਹੈ। ਤਾਂ ਬਾਬਾ ਜੀ ਨੇ ਕਿਹਾ ਵੀ ਜੇ ਰਾਜੇ ਨੂੰ ਇਤਨੀ ਕਾਹਲੀ ਹੈ, ਉਹਨੂੰ ਕੰਮ ਹਨ, ਅਸੀਂ ਕਿਤੇ ਬਿਨਾਂ ਕੰਮ ਤੋਂ ਬੈਠੇ, ਵੀ ਸਾਨੂੰ ਕੋਈ ਕੰਮ ਹੀ ਨਹੀਂ। ਲੋਕ ਸਮਝੇ ਕਿ ਸਾਧ ਵਿਹਲੇ ਹਨ, ਕਹਿ ਰਹੇ ਹੋ ਕਿ ਚਲਿਆ ਜਾਵੇ, ਸਾਡੇ ਕੋਲ ਸਮਾਂ ਹੈ ਹੀ ਨਹੀਂ। ਤਾਂ ਬਾਬਾ ਜੀ ਨੇ ਕਿਹਾ ਭਾਈ ਅਸੀਂ ਤਾਂ ਕਿਸੇ ਨਾਲ ਬੋਲਣਾ ਵੀ ਨਹੀਂ ਚਾਹੁੰਦੇ, ਜੇ ਬੋਲਦੇ ਹਾਂ ਤਾਂ ਗੁਰੂ ਨਾਨਕ ਸਾਹਿਬ ਤੋਂ ਆਗਿਆ ਲੈ ਕੇ। ਇਹ ਸਵਾਸ ਸਵਾਸ ਆ ਸਰੀਰ, ਇਹ ਮੇਰਾ ਨਹੀਂ, ਇਹ ਮੇਰੇ ਗੁਰੂ ਨਾਨਕ ਦਾ ਹੈ। ਉਹਨਾਂ ਦੇ ਸਵਾਸ ਹੋਣ, ਅਸੀਂ ਸਵਾਸ ਉਹਨਾਂ ਦੇ ਨੇਥੇ ਲਾਉਣੇ, ਉਹਨਾਂ ਦੀ ਯਾਦ ਵਿੱਚ ਗੁਜ਼ਾਰਨੇ। ਇਹਨਾਂ ਸਵਾਸਾਂ ਨਾਲ ਦੁਨਿਆਵੀ ਕਿਉਂ ਗੱਲ ਕਰੀਏ, ਗੁਰੂ ਦੇ ਸਵਾਸ ਹਨ। ਬਾਬਾ ਜੀ ਨੇ ਕਿਹਾ ਭਾਈ ਜਦੋਂ ਨਿਤਨੇਮ ਕਰਦੇ ਹੋ, ਜਿੰਨਾ ਵੀ ਤੁਹਾਨੂੰ ਸਮਾਂ ਮਿਲੇ, ਜਦੋਂ ਮਨ ਜਾਵੇ ਭੈੜੇ ਪਾਸੇ, ਮਨ ਲੋਚੇ ਬੁਰਿਆਈਆਂ, ਉਦੋਂ ਮਨ ਨੂੰ ਸਮਝਾਓ ਕਿ ਮਨਾ ਇਹ ਸਮਾਂ ਤੇਰਾ ਨਹੀਂ, ਇਹ ਸਮਾਂ ਤੇਰੇ ਗੁਰੂ ਦਾ। ਵੀ ਤੂੰ ਗੁਰੂ ਦੇ ਸਮੇਂ ਕਿਉਂ ਹੋਰ ਕੰਮ ਕਰੇ, ਤੈਨੂੰ ਕੀ ਹੱਕ ਹੈ? ਇਹ ਸਮਾਂ ਗੁਰੂ ਦਾ ਹੈ। ਤੇਰੇ ਵਾਸਤੇ ਲਾਹਨਤ ਹੈ। ਤਾਂ ਇਉਂ ਬਾਬਾ ਜੀ ਨੇ ਕਹਿੰਦਾ ਭਾਈ ਇਉਂ ਮਨ ਨੂੰ ਸਮਝਾਇਆ ਕਰੋ, ਘੰਟਾ ਸਮਾਂ ਨਿਤ ਨੇਮ ਕਰ ਦਿਓ, ਉਹ ਸਮਾਂ ਘੰਟਾ ਆਪਣਾ ਨਾ ਸਮਝੋ, ਇਉਂ ਸਮਝੋ ਕਿ ਇਹ ਮੇਰਾ ਗੁਰੂ ਦਾ ਸਮਾਂ ਹੈ। ਗੁਰੂ ਦੇ ਸਮੇਂ ਵਿੱਚ ਮੈਂ ਗੁਰੂ ਨੂੰ ਹੀ ਯਾਦ ਕਰਨਾ ਹੈ, ਗੁਰੂ ਦੇ ਸਮੇਂ ਨੂੰ ਗੁਰੂ ਦੇ ਲੇਖੇ ਹੀ ਲਾਉਣਾ। ਤਾਂ ਬਾਬਾ ਜੀ ਕਹਿੰਦੇ ਅਸੀਂ ਤਾਂ ਕਿਸੇ ਨਾਲ ਗੱਲ ਨਹੀਂ ਕਰਨੀ ਚਾਹੁੰਦੇ, ਜੇ ਬੋਲਦੇ ਹਾਂ ਆਗਿਆ ਲੈਣੇ ਸੱਚੇ ਪਾਤਸ਼ਾਹ ਗੱਲ ਕਰੀਏ, ਜੇ ਆਗਿਆ ਮਿਲਦੀ ਹੈ ਤਾਂ ਬਚਨ ਕਰਦੇ ਹਾਂ, ਜੇ ਨਹੀਂ ਆਗਿਆ ਸਾਨੂੰ ਰਾਜਿਆਂ ਨਾਲ ਕੋਈ ਮਤਲਬ ਨਹੀਂ। ਜੇ ਰਾਜੇ ਹੋਣਗੇ ਆਪਣੇ ਘਰ ਹੋਣਗੇ, ਤਾਂ ਮੇਰਾ ਕਹਿਣ ਦਾ ਭਾਵ ਕਿ ਉਹ ਬੇਪਰਵਾਹ ਨਾ ਬੋਲਣ, ਗਰੀਬ ਨਵਾਜ ਆਪ ਕਿਰਪਾ ਕਰੋ ਸਾਡਾ ਭਲਾ ਕਿਵੇਂ ਹੋਵੇ, ਵੀ ਉਹ ਤਾਂ ਬੇਪਰਵਾਹ ਹਨ, ਕਿਸੇ ਨਾਲ ਬੋਲਦੇ ਨਹੀਂ, ਸਾਨੂੰ ਮਤ ਕਿਵੇਂ ਆਵੇਗੀ, ਸਾਨੂੰ ਨਾਮ ਨਾਲ ਬਾਣੀ ਗੁਰੂ ਗ੍ਰੰਥ ਸਾਹਿਬ ਨਾਲ ਕੌਣ ਜੋੜੇਗਾ। ਗਰੀਬ ਨਵਾਜ ਕਹਿੰਦੇ ਜੇ ਬੁਲਾਉਣਾ ਚਾਹੁੰਦੇ ਹੋ ਤਾਂ ਚਰਨ ਪਕੜ ਲਓ, ਤੁਹਾਨੂੰ ਤਰੀਕਾ ਦੱਸਦੇ ਕਿ ਉਹ ਤਾਂ ਬੇਪਰਵਾਹ ਹਨ, ਬੋਲਦੇ ਨਹੀਂ, ਜੇ ਬੁਲਾਉਣਾ ਤਾਂ ਹਾਂ ਮਲ ਮਲ ਧੋਵਾਂ ਪਾਏ ਜੀ ਚਰਨ ਪਕੜੋ, ਫਿਰ ਬੋਲਦੇ ਹਨ, ਜਦੋਂ ਬੋਲਦੇ ਹਨ ਤੇ ਪ੍ਰਥਾਏ ਸਾਥੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ, ਸਾਰੇ ਸੰਸਾਰ ਵਾਸਤੇ ਸਾਰੇ ਸੰਸਾਰ ਨੂੰ ਤਾਰਨ ਵਾਲੇ ਬਚਨ ਹੁੰਦੇ ਹਨ, ਪਰ ਮੰਨਣਾ ਨਾ ਮਿਲਣਾ ਇਹ ਸਾਡੀ ਗੱਲ ਹੈ। ਤਾਂ ਮਹਾਂਪੁਰਖ ਕਹਿਣ ਲੱਗੇ ਵੀ ਰਾਜੇ ਤੱਕ ਸਾਡਾ ਕੀ ਕੰਮ ਹੈ, ਵੀ ਤੁਹਾਨੂੰ ਰਾਜੇ ਨੇ ਬੁਲਾਇਆ ਹੈ, ਸਾਡਾ ਹੁਕਮ ਸੁਣਾ ਦੇਣਾ, ਵੀ ਨਾ ਅਸੀਂ ਕੋਈ ਗੁਨਾਹ ਕਰਿਆ ਹੈ ਤੇ ਨਾ ਸਾਨੂੰ ਕੋਈ ਤਮਾ ਹੈ। ਰਾਜੇ ਕੋਲ ਉਹੀ ਜਾਵੇ ਜਿਹਨੇ ਕੋਈ ਗੁਨਾਹ ਕਰਿਆ ਹੋਵੇ ਜਾਂ ਕੋਈ ਮੰਗ ਹੋਵੇ, ਵੀ ਰਾਜੇ ਨੂੰ ਕਹਿ ਦਿਓ ਵੀ ਨਾ ਸਾਨੂੰ ਕੋਈ ਤਮਾ ਹੈ ਅਤੇ ਨਾ ਅਸੀਂ ਕੋਈ ਗੁਨਾਹ ਕੀਤਾ, ਅਸੀਂ ਰਾਜੇ ਕੋਲ ਕਿਉਂ ਜਾਣਾ। ਰਾਜਾ ਰਹੇ ਉਹਨੇ ਕਮਾਈਆਂ ਕੀਤੀਆਂ, ਆਪਣੇ ਮਾਲਾਂ 'ਚ ਸੁੱਖ ਪਾਉਂਦੇ, ਅਸੀਂ ਆਪਣੇ ਮਾਲਕ ਦੇ ਹੁਕਮ ਵਿੱਚ ਹੈ। ਜਦੋਂ ਇਹ ਜਵਾਬ ਮਿਲਿਆ ਤਾਂ ਵਜ਼ੀਰ ਕਹਿਣ ਲੱਗਾ ਰਾਜਾ ਮਹਾਂਪੁਰਖਾਂ ਨੂੰ ਇਉਂ ਨਹੀਂ ਬੁਲਾਈਦਾ ਹੁੰਦਾ ਕਿ ਰਾਜੇ ਨੇ ਬੁਲਾਇਆ, ਰਾਜੇ ਤੱਕ ਮਹਾਂਪੁਰਖਾਂ ਨੂੰ ਕੀ ਕੰਮ ਹੈ, ਤੇਰੇ ਕੋਲੋਂ ਮਹਾਂਪੁਰਖਾਂ ਨੇ ਲੈਣਾ ਕੀ, ਤੂੰ ਬੇਨਤੀ ਕਰ ਮਲ ਮਲ ਧੋਵਾ ਵਾਹਿਗੁਰੂ ਜੀ ਕਿਰਪਾ ਕਰੋ ਮੈਨੂੰ ਦਰਸ਼ਨ ਦਿਓ, ਮੈਂ ਉਸ ਵਾਹਿਗੁਰੂ ਨਿਰੰਕਾਰ ਤੋਂ ਭੁੱਲਿਆ ਹੋਇਆ, ਮੈਨੂੰ ਵਾਹਿਗੁਰੂ ਨਾਲ ਜੋੜੋ, ਕੱਲ੍ਹ ਨੂੰ ਪੂਰਨਮਾਸੀ ਹੈ। ਰਾਏ ਬੁਲਾਰ ਨੂੰ ਮਾਤਾ ਪਿਤਾ ਕਹਿਣ ਲੱਗੇ ਰਾਏ ਬੁਲਾਰ ਬੇਨਤੀ ਕਰ ਵੀ 12 ਸਾਲ ਹੋ ਗਏ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਗਿਆਨ, ਵੀ ਹੁਣ ਮਨ ਦਰਸ਼ਨਾਂ ਤੋਂ ਬਿਨਾਂ ਰਹਿੰਦਾ ਨਹੀਂ, ਤੁਹਾਡੇ ਪਿੱਛੇ ਅਸੀਂ ਬੇਨਤੀ ਕਰਨੀ ਨਾ ਰਾਏ ਬੁਲਾਰ, ਅਸੀਂ ਜਦੋਂ ਬੇਨਤੀ ਕਰਦੇ ਹਾਂ ਹੱਥ ਜੋੜਦੇ ਹਾਂ ਅਤੇ ਹੱਥਾਂ ਵੱਲ ਨਿਗਾਹ ਜਾਂਦੀ ਹੈ, ਇਹਨਾਂ ਹੱਥਾਂ ਨਾਲ ਨਿਰੰਕਾਰ ਦੀ ਜੋਤ ਦੇ ਮੁਖ 'ਤੇ ਚਪੇੜਾਂ ਮਾਰੀ, ਹੱਥ ਜੋੜਨ ਜੋਗੇ ਵੀ ਨਹੀਂ, ਅਸੀਂ ਕਿਵੇਂ ਬੇਨਤੀ ਕਰੀਏ, ਸਾਡੇ ਘਰ ਨਿਰੰਕਾਰ ਆਇਆ ਅਸੀਂ ਪਛਾਣਿਆ ਨਹੀਂ। ਹੱਥਾਂ ਵੱਲ ਵੇਖ ਕੇ ਹੱਥ ਨੀਵੇਂ ਹੋ ਜਾਂਦੇ, ਅਤੇ ਇਸ ਹੱਥਾਂ ਨਾਲ 1-20 ਰੁਪਈਆ ਪਿੱਛੇ ਰਾਏ ਬੁਲਾਰ ਤੂੰ ਬੇਨਤੀ ਕਰ, ਬੇਨਤੀ ਕੀ ਕਰਨੀ ਹੈ ਜੀ, ਗਰੀਬ ਨਵਾਜ ਜਿਹਨੂੰ ਰਾਜਾ ਦਰਸ਼ਨਾਂ ਵਾਸਤੇ ਬੇਨਤੀ ਕਰਦਾ ਹੈ, ਇਵੇਂ ਸੰਗਤ ਜੁੜੀ ਹੋਈ ਹੈ, ਕੱਲ੍ਹ ਨੂੰ ਪੂਰਨਮਾਸੀ ਹੈ। ਤਾਂ ਰਾਏ ਬੁਲਾਰ ਇਤਿਹਾਸ ਵਿੱਚ ਹੋਰ ਸੰਗਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਉਂ ਬੇਨਤੀਆਂ ਕਰਦੀਆਂ ਹਨ, ਮੇਰੇ ਬਾਬਾ ਜੀ ਦਿਓ ਦਰਸ਼ਨ, ਮੇਰੇ ਬਾਬਾ ਜੀ ਦਿਓ ਦਰਸ਼ਨ। ਬੇਨਤੀ ਕਰ ਕਿ ਮਹਾਂਪੁਰਖੋ ਮੈਨੂੰ ਦਰਸ਼ਨ ਦੇ, ਮੈਨੂੰ ਭੁੱਲੇ ਹੋਏ ਨੂੰ ਵਾਹਿਗੁਰੂ ਨਾਲ ਜੋੜੋ। ਜਦੋਂ ਇਉਂ ਨਿਮਰਤਾ ਨਾਲ ਅਰਦਾਸ ਬੇਨਤੀ ਕੀਤੀ ਤਾਂ ਮਹਾਂਪੁਰਖ ਦਿਆਲੂ ਅਰਦਾਸ ਕੀਤੀ, ਹੇ ਵਾਹਿਗੁਰੂ ਤੇਰੀ ਇਵੇਂ ਰਜਾ ਹੈ, ਹੋ ਸਕਦਾ ਹੈ ਤੂੰ ਜੇ ਰਾਜਾ ਜੁੜ ਗਿਆ ਤੇਰੇ ਨਾਲ ਤਾਂ ਸਾਰੀ ਰਈਅਤ ਵੀ ਰੱਬ ਨਾਲ ਜੁੜ ਜਾਵੇ, ਰਾਜਾ ਕਨਿਆਈ ਹੋ ਜਾਵੇ, ਹਾਕਮ ਹਲਕ ਜਾਂਦੇ, ਰਾਜਾ ਧਰਮੀ ਹੋਵੇ, ਸਾਰੇ ਰਾਜ ਧਰਮ ਪੈਦਾ ਹੋ ਸਕਦਾ ਹੈ। ਹੁਕਮ ਅਨੁਸਾਰ ਰਾਜੇ ਦੇ ਮਹਿਲਾਂ 'ਚ ਮਹਾਂਪੁਰਖ ਪਹੁੰਚ ਗਏ, ਜੀ ਆਇਆ ਸਤਿਕਾਰ ਕਰੇ, ਉੱਚੇ ਸਿੰਘਾਸਨ 'ਤੇ ਬਿਠਾਇਆ ਮਹਾਂਪੁਰਖਾਂ ਨੂੰ, ਚਰਨ ਧੋਤੇ, ਸੇਵਾ ਕੀਤੀ। ਪਰ ਜਿਹੜਾ ਮਨ 'ਚ ਸ਼ੰਕਾ ਸੀ ਨਾ, ਉਹ ਰਹਿ ਨਾ ਸਕਿਆ। ਮਹਾਰਾਜ ਤੋਂ ਮੇਰੀ ਬੇਨਤੀ ਹੈ, ਰਾਜਾ ਕੀ ਬੇਨਤੀ ਹੈ? ਕਹਿਣ ਲੱਗਾ, ਜੀ ਰਾਤ ਤੁਹਾਡੀ ਕਿਵੇਂ ਗੁਜ਼ਰੀ? ਬੜੀ ਸਰਦੀ ਸੀ, ਮੈਂ ਮਹਿਲਾਂ ਵਿੱਚ ਬੈਠਾ ਹੋਇਆ ਪੂਰਾ ਆਰਾਮ ਨਹੀਂ ਕਰ ਸਕਿਆ। ਕਿਤਨੇ ਸਾਧਨ ਹਨ, ਗਰਮ ਕਮਰੇ, ਗਰਮ ਬਸਤਰ ਹਨ ਉੱਪਰ ਲੈਣ ਵਾਸਤੇ, ਆਪਦੇ ਪਾਸ ਕੋਈ ਬਸਤਰ ਵੀ ਨਹੀਂ ਸੀ। ਆਪਦੀ ਰਾਤ ਕੈਸੀ ਗੁਜ਼ਰੀ? ਮਹਾਂਪੁਰਖ ਕਹਿਣ ਲੱਗੇ, ਰਾਜਾ ਕੁਝ ਤੇਰੇ ਵਰਗੀ ਅਤੇ ਕੁਝ ਤੇਰੇ ਨਾਲੋਂ ਚੰਗੀ। ਹੈਰਾਨ ਹੋ ਗਿਆ, ਲੈ ਮੇਰੇ ਨਾਲ ਚੰਗੀ ਕਿਵੇਂ ਹੋ ਸਕਦੀ ਹੈ? ਮੇਰੇ ਵਰਗੀ ਵੀ ਨਹੀਂ, ਕੋਈ ਪੜ੍ਹੰਗ ਨਹੀਂ, ਕੋਈ ਰਜਾਈ ਤਲਾਈ ਸਰਾਣਾ ਵੀ ਨਹੀਂ। ਰੜਾ ਮੈਦਾਨ ਹੈ, ਚਾਰ ਚੁਫੇਰੋਂ ਹਵਾ ਠੰਡੀ ਵਗਦੀ ਹੈ, ਕੋਹਰਾ ਪੈ ਰਿਹਾ। ਮਹਾਰਾਜ ਇਹ ਤਾਂ ਹੋਰ ਵੀ ਮੇਰੇ ਮਨ 'ਚ ਸ਼ੰਕਾ ਪੈਦਾ ਹੋ ਗਿਆ, ਆਪ ਕਿਰਪਾ ਕਰੋ ਕਿ ਮੇਰੇ ਵਰਗੀ ਅਤੇ ਮੇਰੇ ਨਾਲ ਚੰਗੀ ਕਿਵੇਂ ਤੁਹਾਡੀ ਰਾਤ ਗੁਜ਼ਰੀ? ਮਹਾਂਪੁਰਖ ਕਹਿਣ ਲੱਗੇ, ਰਾਜਾ ਤੂੰ ਪੜ੍ਹਨਾ ਅਤੇ ਆਰਾਮ ਕਰ ਲਿਆ, ਸੌ ਲਿਆ, ਤੈਨੂੰ ਇਹ ਨਹੀਂ ਪਤਾ ਕਿ ਮੈਂ ਪੜ੍ਹਾਂ ਤੇ ਪਿਆ ਜਾਂ ਧਰਤੀ 'ਤੇ। ਨੀਂਦ ਜਦੋਂ ਆਈ ਹੋਵੇ ਤਾਂ ਬੰਦਾ ਮੁਰਦਿਆਂ ਦੇ ਸਮਾਨ ਹੀ ਹੁੰਦਾ। ਅਸੀਂ ਸਵਾਹ ਵਿੱਚ ਲੇਟ ਗਏ, ਸਾਨੂੰ ਇਹ ਨਹੀਂ ਪਤਾ ਕਿ ਅਸੀਂ ਪੜ੍ਹਾਂ ਤੇ ਪਏ ਜਾਂ ਸਵਾਹ 'ਤੇ ਪਏ। ਰਾਜਾ ਜਦੋਂ ਅਸੀਂ ਜਾਗੇ, ਤੂੰ ਜਾ ਕੇ ਭੈੜੇ ਇੱਕ ਕਰਮ ਕਰੇ, ਤੇਰੇ ਵਾਸਤੇ ਨਿਰੰਕਾਰ ਨੇ ਨਰਕ ਦਾ ਦਰਵਾਜ਼ਾ ਖੋਲ੍ਹ ਦਿੱਤਾ। ਤੇਜ ਸੋਹਣੀ ਚੋਆ ਚੰਦਨ ਨਰਕ ਘੋਰ ਕਾ ਦੁਆਰਾ। ਅੰਮ੍ਰਿਤ ਵੇਲਾ ਹੋਇਆ ਤੇ ਸਾਨੂੰ ਨਿਰੰਕਾਰ ਨੇ ਸੱਚਖੰਡ ਦਾ ਬੂਹਾ ਖੋਲ੍ਹ ਦਿੱਤਾ। ਜਿਹੜੇ ਸੌਂ ਕੇ ਗੁਜ਼ਾਰੀ ਉਹ ਤੇਰੇ ਵਰਗੀ, ਜਿਹੜਾ ਨਾਮ ਜਪ ਕੇ ਗੁਜ਼ਾਰੀ ਉਹ ਤੇਰੇ ਨਾਲੋਂ ਚੰਗੀ। ਤੂੰ ਪਾਪ ਕੀਤੇ, ਅਸੀਂ ਨਿਰੰਕਾਰ ਦੇ ਨਾਮ ਦਾ ਆਨੰਦ ਲਏ। ਜਦੋਂ ਬਚਨ ਸੁਣੇ ਤੇ ਰਾਜਾ ਚਰਨਾਂ 'ਤੇ ਪੈ ਗਿਆ। ਠੀਕ, ਮਹਾਂਪੁਰਖ ਕਹਿੰਦੇ ਮੈਂ ਤਾਂ ਪਾਪ ਹੀ ਕਮਾਉਣਾ, ਮੇਰੇ ਮਨ ਨੂੰ ਕੋਈ ਸ਼ਾਂਤੀ ਨਹੀਂ, ਰੋ ਰੋ ਕੇ ਚਰਨ ਧੋਤੇ, ਗਰੀਬ ਨਵਾਜ਼, ਹੁਣ ਮੇਰੇ 'ਤੇ ਵੀ ਕਿਰਪਾ ਕਰੋ। ਮੈਂ ਨਰਕ ਨਹੀਂ ਚਾਹੁੰਦਾ, ਕਿਉਂਕਿ ਤਪੋ ਰਾਜ ਅਤੇ ਰਾਜੋ ਨਰਕ ਮਿਲਦਾ ਹੈ। ਗਰੀਬ ਨਵਾਜ ਮਹਾਂਪੁਰਖੋ ਮੇਰੇ 'ਤੇ ਕਿਰਪਾ ਕਰੋ, ਮੇਰੇ ਵਾਸਤੇ ਵੀ ਸੱਚਖੰਡ ਦਾ ਬੂਹਾ ਖੋਲ੍ਹ ਦੇ। ਰਾਜਾ ਨਾਮ ਜਪਿਆ ਕਰ, ਜਿਵੇਂ ਬਾਬਾ ਜੀ ਦਾ ਹਮੇਸ਼ਾ ਉਪਦੇਸ਼, ਭਾਈ ਅੰਮ੍ਰਿਤ ਵੇਲੇ ਜਾਗੋ, ਇਸ਼ਨਾਨ ਕਰੋ, ਅੰਮ੍ਰਿਤ ਪਾਨ ਕਰੋ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਗੁਰੂ ਕਾ ਅੰਮ੍ਰਿਤ ਪਾਨ ਕਰੋ। ਜਿਸ ਗੁਰੂ ਸਾਹਿਬ ਨੇ ਸਾਡੇ ਵਾਸਤੇ, ਸਿੱਖੀ ਧਰਮ ਵਾਸਤੇ ਇਤਨੀਆਂ ਕੁਰਬਾਨੀਆਂ, ਆਪਣੇ ਸਰੀਰ 'ਤੇ ਇਤਨੇ ਦੁੱਖ ਸਹਾਰੇ, ਸਿੱਖੀ ਧਰਮ ਵਾਸਤੇ ਚਾਰੇ ਸਾਹਿਬਜ਼ਾਦੇ ਕੁਰਬਾਨ ਕਰ ਦਿੱਤੇ, ਉਸ ਗੁਰੂ ਦਾ, ਉਸ ਸੱਚੇ ਪਾਤਸ਼ਾਹ ਦਾ ਹੁਕਮ ਅਤੇ ਅੰਬਰ ਛਕਣਾ, ਅੰਬਰ ਛਕੋ। ਬਾਬਾ ਜੀ ਨੇ ਇਹੀ ਉਪਦੇਸ਼ ਕਰਨਾ। ਫਿਰ ਬਾਣੀ ਯਾਦ ਹੈ, ਬਾਣੀ ਪੜ੍ਹੋ, ਪਹਿਲੀ ਪੌੜੀ ਦਾ ਪਾਠ ਕਰੋ, ਵਾਹਿਗੁਰੂ ਸ਼ਬਦ ਦਾ ਜਾਪ ਕਰੋ। ਕੋਈ ਹਿੰਦੂ ਭਾਈ ਹੈ ਰਾਮ ਰਾਮ ਜਪੇ, ਮੁਸਲਮਾਨ ਹੈ ਉਹ ਅੱਲਾ ਅੱਲਾ ਜਪੇ, ਤਾਂ ਸਭ ਨੂੰ ਸਾਂਝਾ ਉਪਦੇਸ਼। ਬਾਬਾ ਜੀ ਨੇ ਨਾਮ ਦਾ ਉਪਦੇਸ਼ ਕਰਨ, ਕੋਈ ਵੀ ਗਰੀਬ ਅਮੀਰ ਰਾਜਾ ਚਾਹੇ ਕੋਈ ਕੰਗਾਲ ਹੈ, ਸਭ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣ, ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ, ਬਾਣੀ ਦੇ ਲੜ ਲੱਗੇ। ਇਤਿਹਾਸਕ ਮਹਾਂਪੁਰਖਾਂ ਨੇ ਸੱਚ ਦਾ ਉਪਦੇਸ਼ ਕੀਤਾ ਵੀ ਰਾਜਾ ਜੇ ਤੂੰ ਨਾਮ ਜਪੇਗਾ, ਨਿਆਂ ਕਰੇਗਾ ਸੱਚਾ, ਚੋਰ ਨੂੰ ਸਜ਼ਾ ਦੇਣੀ, ਗੁਰਮੁਖਾਂ ਸਾਧੂਆਂ ਸੰਤਾਂ ਦਾ ਸਤਿਕਾਰ ਕਰਨਾ, ਨੇਕ ਬੰਦਿਆਂ ਦਾ, ਇਹ ਨਹੀਂ ਕਿ ਚੋਰ ਚੋਰੀਆਂ ਕਰੀ ਜਾਵੇ, ਉਹਨੂੰ ਕੋਈ ਕੁਝ ਨਾ ਕਹੇ, ਜਿਹੜੇ ਚੰਗੇ ਹਨ ਉਹਨਾਂ ਨੂੰ ਮਾਰ ਪਵੇ ਜਾਂ ਸਜ਼ਾ ਮਿਲੇ। ਰਾਜਾ ਰਾਜਾ ਉਹੀ ਹੁੰਦਾ ਹੈ ਜਿਹੜਾ ਨਿਆਂ ਕਰਦਾ ਹੋਵੇ, ਨਿਆਂ। ਅਤੇ ਜੇ ਰਾਜਾ ਨਿਆਂ ਨਾ ਕਰੇ ਤਾਂ ਰਾਜੇ ਨੂੰ ਕਲੰਕ ਲੱਗ ਜਾਂਦਾ। ਸੱਚ ਦਾ ਰਾਜ ਕਰ, ਤੈਨੂੰ ਵਾਹਿਗੁਰੂ ਨੇ ਇਹ ਰਾਜ ਭਾਗ ਬਖਸ਼ਿਆ। ਜੇ ਤੂੰ ਇਉਂ ਰਾਜ ਕਰਦਾ ਹੋਇਆ ਨਾਮ ਜਪੇਗਾ, ਨਿਆਂ ਕਰੇਗਾ, ਗਰੀਬਾਂ ਦੀ ਸਹਾਇਤਾ ਕਰੇਗਾ, ਫਿਰ ਤੈਨੂੰ ਮਿਲੇਗਾ ਕਿ ਇਹ ਲੋਕ ਸੁਖੀਏ ਪਰ ਲੋਕ ਸਹੇਲੇ, ਅਤੇ ਨਾਨਕ ਹਰ ਪ੍ਰਭ ਆਪੇ ਮਿਲੇ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਅਤੇ ਤੁਮਰੀ ਕਿਰਪਾ ਮੈਂ ਸੁਖ ਮਾਤ
ਕਿਰਪਾ ਕਰੇ ਤੂੰ ਕਰੇ ਤੂੰ ਕਰੇ। जगत कहीं न जाए
Oh, my God. Thank you.